ओंकार सतनाम करता पुरख निर्भो निर्वैर अकाल मूरत सैभं गुरुप्रसादाननाथ गोविंद कृपा निधान जगत गुरु हे संसार ताप हरण सब दुख भर हे शरण जो दयाल दीनानाथ भयंकर शरीर स्वस्थ कीन समय सिमरंत नानक राम दामोदर माधवे वाहेगुरु जी का खालसा गुरु सत संगदियो दास ने कल एक विचार धन गुरु गोविंद सिंह जी महाराज को अमर वाक चौपरी अकाल दो पंक्तियां नो आधार बना के विचार सरवन कराने का यत्न किया से पंक्तियां ए ने सबके दूर सबन के नेरा जल थक मैयल जाहे बसेरा हे प्रभु तू सब तो दूर है इतना और कोई भी दूर नहीं जितना तू है कोई ग्रह नक्षत्र तारा स्यारा इतना दूर नहीं जितना तू दूर है सब ते दूर सबन ते नेरा हे प्रभु जितना तू नेड़े है इतना और कोई नेड़े तू सब तो नेड़े सब तो नेड़े किसे नूं कबीर इंज बयान करदे ने कोई बोले निर्वा कोई बोले दूर जल की माछरी चले कजो कोई कहिंदा बहुत दूर बहुत दूर भगत कबीर कोई कहिंदा बहुत नेड़े बहुत नेड़े बहुत नेड़े इस विचार नूं धन गुरु नानक देव जी महाराज ने बड़े विस्तार से तीजी पौड़ी में वर्णन किया है गावे को जापे दिसे दूर हे प्रभु तेनू कोई इस तरह दारे है तो दूर जापना है दूर जापना है बहुत दूर बहुत दूर बहुत दूर गावे को जापे दिसे दूर गावे को वेखाए आदरा हदूर पर हे प्रभु तेनु इस तरह भी कोई गा रहे है कि तू ते आदर नादर है वेख रहे तेनु नेड़े तो नेड़े है नेड़े तो नेड़े कल मैं अर्ज कीती सी दुनिया भर दे संत ऋषि महापुरुष के दो हिस्सों च होते हुए ने कुछ कहिंदे ने दूर कुछ कहिंदे ने नेड़े इस एक बोल मैं थोड़े सामने रखिया सी बाबा फरीद कहने तो दूर गलिए जिकर दूर कर नाल प्यारे ने ए प्यारे कई नाल ने ते बड़ा स्नेह ते बड़ा पर खरीये की तेरा घर बड़ा दूर, सारी बांच तो परे पर जिन्हा रस्तियां तो लंघ के तेरे तक पहुंचना चिक्कड़ बड़ा है, दलदल बड़ी है, गली है चिक्कड़ दूर घर नान प्यारे ने दूजा अनुभव ए देने ने चलना तो भिजे कंबली रहा तो टूटे ने चलदा ते मैं चिक्कड़ नाल लिबड़दा मैला सुनया है खुदा जो तेरे रस्ते ते चलदे ने ओ पावन पवित्र हो जाने ने निर्मल हो जाने ने मैं ते मैला हो जाना मैला हो जाना इस दूजे नुक्ते नु भी समझना है। भगत रविदास जी महाराज कहते ने गावे को जाते जैसे दूर जो गुरु नानक देव जी महाराज प्रवान कर रहे ने इस संबंधित रविदास दे बोल कोई कह रहे है दूर है पर रविदास इंज कहते ने कहे रविदास हाथ पे ने सहजे हो रहे ये प्रभु को हथ लालो भी नेड़े ते हथ भी जितना तन तो दूर चला जाता है तू तो इतना भी ने बहुत नेड़े बहुत नेड़े। खुलासा थोड़े सामने करन तो पहले दो शब्द रिपीट कर रहे हैं। एक तर्क बुद्धि का मनुख कह देगा जो नेड़े है वो नेड़े है जो दूर है वो दूर है दोवे गल्ला एक हस्ती से लागू नहीं होंदिया वो दूर भी होवे वो नेड़े भी होवे पर मैं अर्ज करा दोवे ही लागू होंदिया ताही गुरु गोबिंद सिंह जी महाराज कहते दोवे ही लागू होंदिया ने ताही गुरु नानक देव जी महाराज जिक्र कर रहे हैं वो दूर तो दूर है और नेड़े तो नेड़े है। हुण इन्हां दूरियां दा ते इस नेड़ता दा थोड़ा निखेड़ा करिए। दूरियां दो तरह दियां विचारक मनदे ने देश दूरी काल दूरी अस्थानक दूरी ते समय दी दूरी। देश दूरी अस्थानक दूरी ते जमीन दी दूरी मनी जाएगी इत्थे नहीं है किसी होर जगह हजार मील दूर होवेगा लख मील दूर होवेगा करोड़ मील दूर होगा इन देश दूरी कहने ने अस्थानक दूरी काल दूरी समय की दूरी हजार साल पहले होया होगा परमात्मा अज नहीं है ये काल दूरी होगी समय की दूरी या हजार साल बाद होगा अज नहीं है ये काल दूरी होगी के दो दूरियां परमात्मा से लागू नहीं होंगी। अस्थानक दूरी उससे लागू होंगी है देश दूरी उससे लागू होंगी है जो एक जगह है कि दूसरी जगह नहीं पर जिड़ा व्यापक है तो सबनी थाए जिथे हो जाए साचा सिरजन हार जियो तो देश दूरी उससे लागू नहीं होंगी। इन्हें बुनियादी विचारा क्योंकि मैं सिर्फ दो तीन दिन की हाजिरी भरनी सी इस वास्ते मैं चाहता सी कुछ बुनियादी नुकते ही आप जी के सामने रखा इधर उधर बहुता नाम भरमण करा। देश दूरी उससे लागू होंगी स्थानक दूरी उससे लागू होंगी साढ़े से लागू होगी अस एक जगह हाँ दूजी जगह नहीं हाँ इतने गुरुद्वारा साहब ने तुम बैठे हो अपने घर में साढ़े से लागू हर वस्तु ते लागू होंगी सूरज चंद तारियां ते लागू होंगी हर आकार ते लागू होंगी निराकार ते लागू नहीं होंगी व्यापक है तू सबने थाई जिथे हो जाए साचा सिरजन हार जिया फिर काल दूरी समय की दूरी ये भी उसते लागू नहीं आती क्यों अकाल है आजाद है जब साहब आप पढ़ते हो गए हे प्रभु तो काल विच नहीं है समय विच नहीं है काल दे अर्थ वक्त है समा जो काल दे विच है, काल का एक अर्थ मौत है, काल का एक अर्थ है समा। क्यों? समय विच जो बनता है समा उसनों मिटा देता है, मिटा देता है। इन धन गुरु गोबिंद सिंह जी महाराज दूसरी चौपाई दे बयान करते हैं, काल पाए ब्रह्मा पवदरा, काल पाए सूर्यो पवदरा, काल पाए गर्भिषण प्रदाता, सकल काल का कियो तमाशा, सब समय का तमाशा है। समय च ब्रह्मा बनया सी, समय ने मिटा दिता। समय च विष्णु बनया सी, समय ने मिटा दिता। समय च शंकर बनया सी, समय ने मिटा दिता। अवतारा दे शरीर, गुरु पीर पैगंबरां दे शरीर आकार है, आकार समय विच बनता है, समा उसनों मिटा देता है। इस वास्ते गुरु घर विच ना आकार नू गुरु मनिया गया, ना परमात्मा मनिया गया। भी लिखेगा मैं थोड़े सामने करांगा, निराकार ही गुरु है, निराकार ही परमात्मा। आकार ਕਿ ਕੁਛ ਸਮਾਂ ਪਹਿਲੇ ਨਹੀਂ ਆਉਂਦਾ, ਜਿਵੇਂ ਅਸੀਂ ਸਾਰੇ ਬੈਠੇ ਹਾਂ, ਦਸ ਵੀਹ ਤੀਹ ਚਾਲੀ ਪੰਜਾਹ ਸੱਠ ਸੱਤਰ ਸਾਲ ਪਹਿਲੇ ਨਹੀਂ ਸੀ, ਨਹੀਂ ਸੀ, ਦਸ ਵੀਹ ਪੰਜਾਹ ਸੱਠ ਸਾਲ ਬਾਅਦ ਨਹੀਂ ਆਵਾਂਗੇ। ਇਹਨੂੰ ਇੱਕ ਆਲਮ ਕਹਿੰਦਾ, ਮਿਟੇ ਜਿੰਦਗੀ ਕੇ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਇਸ ਜ਼ਮੀਨ ਵਿਚ ਬੜੇ ਬੜੇ ਆਸਮਾਨਾਂ ਦੀਆਂ ਕਬਰਾਂ ਬਣ ਚੁੱਕੀਆਂ, ਚਿਤਾਵਾਂ ਜਲ ਚੁੱਕੀਆਂ। ਆਪਾਂ ਜਿੱਥੇ ਵੀ ਬੈਠੇ ਹੋਈਏ, ਅਜੋਕੇ ਵਿਦਵਾਨ ਐਸਾ ਕਹਿੰਦੇ ਨੇ, ਘੱਟ ਤੋਂ ਘੱਟ ਦਸ ਬੰਦਿਆਂ ਦੀ ਰਾਖ, ਦਸ ਬੰਦਿਆਂ ਦੀ ਹਾਕ ਹੋਣੀ ਚਾਹੀਦੀ ਜਿੱਥੇ ਵੀ ਬੈਠੀ। ਜਿਸ ਆਸਨ ਹਮ ਬੈਠੇ ਕਿੱਥੇ ਬੈਠ, ਮਿਟੇ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਜ਼ਮੀਨ ਖਾ ਜਾਂਦੀ ਹੈ ਆਕਾਰ ਨੂੰ, ਆਕਾਰ ਨੂੰ, ਕਿਉਂਕਿ ਆਕਾਰ ਸਾਰੇ ਦਾ ਸਾਰਾ ਜ਼ਮੀਨ ਤੋਂ ਬਣਦਾ ਹੈ। ਚਲੋ ਮੈਂ ਥੋੜਾ ਜਿਹਾ ਇਸਦਾ ਨਿਖੇੜਾ ਕਰਦੇ ਹਾਂ। ਅੰਦਰੋਂ ਵਾਰ ਵਾਰ ਮੇਰੇ ਕੋਲ ਖਿਆਲ ਵੀ ਆਉਂਦਾ ਹੈ, ਜਿਹੜਾ ਇੱਕ ਵਿਸ਼ਾ ਮੈਂ ਛੇੜਿਆ ਹੈ, ਮੈਂ ਕੱਲ ਤੱਕ ਸੰਪੂਰਨ ਕਰਦੇ ਹਾਂ, ਰਹਿ ਨਾ ਜਾਏ। ਪਰ ਵਿਚਕਾਰ ਗੱਲ ਆ ਗਈ, ਅਕਾਲ ਅਕਾਲ ਹੈ, ਅਜਾਲ ਹੈ। ਇਹ ਪ੍ਰਭੂ ਤੂੰ ਸਮੇਂ ਵਿੱਚ ਨਹੀਂ ਹੈ, ਵਕਤ ਵਿੱਚ ਨਹੀਂ। ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ, ਇੰਝ ਨਹੀਂ ਕਹਿ ਸਕਦੇ। ਅਸੀਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਪਰਮਾਤਮਾ ਹੋਵੇਗਾ, ਨਹੀਂ, ਉਹ ਹੈ, ਸੋ ਹੈ, ਅਕਾਲ ਹੈ, ਅਜਾਲ ਹੈ। ਇਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲ ਮੰਤਰ ਵਿੱਚ ਬਿਆਨ ਕਰਦੇ ਨੇ, ਅਕਾਲ ਮੂਰਤ, ਔਰ ਉਸਦਾ ਮੂਲ ਗੁਣ ਵਿਸ਼ੇਸ਼ ਗੁਣ ਅਖੀਰ ਵਿੱਚ ਬਿਆਨ ਕਰਦੇ ਨੇ ਪ੍ਰਸਾਦ। ਪ੍ਰਸਾਦ ਤੋਂ ਬਾਅਦ ਪੁਲਸਟਾਪ ਹੈ, ਤੋਂ ਡੰਡੀਆਂ ਲਾ ਦਿੱਤੀਆਂ ਗਏ, ਜਿੱਥੇ ਦੋ ਡੰਡੀਆਂ ਆ ਜਾਣ ਪੁਲਸਟਾਪ। ਜਪ ਹੈ, ਉਹਦੇ ਪਹਿਲੇ ਵੀ ਦੋ ਡੰਡੀਆਂ ਨੇ, ਬਾਅਦ ਵਿੱਚ ਵੀ, ਉੱਥੋਂ ਪਹਿਲੇ ਵੀ ਦੋ ਲਕੀਰਾਂ ਨੇ, ਬਾਅਦ ਵਿੱਚ ਵੀ। ਕਿਧਰੇ ਜਪ ਨੂੰ ਕੋਈ ਉੱਪਰ ਨਾ ਜੋੜੇ, ਇਸ ਵਾਸਤੇ ਪਹਿਲੇ ਦੋ ਡੰਡੀਆਂ। ਕਿਧਰੇ ਜਪ ਨੂੰ ਕੋਈ ਥੱਲੇ ਨਾ ਜੋੜੇ ਪਿਆ, ਤਾਂ ਬਾਅਦ ਵਿੱਚ ਵੀ ਦੋ ਡੰਡੀਆਂ ਨੇ। ਇਹ ਜਪ ਬਾਣੀ ਦਾ ਨਾਮ ਹੈ, ਜੈਸੇ ਸੁਮੰਨੀ ਸਾਹਿਬ ਬਾਣੀ ਦਾ ਨਾਮ ਹੈ, ਬਾਰਾਂ ਮਾਹ ਬਾਣੀ ਦਾ ਨਾਮ ਹੈ, ਚੌ ਬੋਲੇ ਹੁਣੇ ਛੰਦ ਬਾਣੀ ਦਾ ਨਾਮ ਹੈ, ਜਪ ਬਾਣੀ ਦਾ ਨਾਮ। ਜਪ ਨੂੰ ਦੋਵੇਂ ਪਾਸੇ ਬੰਦ ਕਰ ਦਿੱਤਾ ਸਤਿਗੁਰੂ ਨੇ, ਇੱਧਰ ਵੀ ਦੋ ਡੰਡੀਆਂ, ਇੱਧਰ ਵਿਚਕਾਰ। ਇਹਨੂੰ ਕੋਈ ਪ੍ਰਸਾਦ ਨਾਲ ਨਾ ਜੋੜੇ, ਇਹਨੂੰ ਕੋਈ ਥੱਲੇ ਆਦਸਤ ਜੁਗਾਦਸਤ ਨਾਲ ਨਾ ਜੋੜੇ। ਇਹ ਬਾਣੀ ਦਾ ਨਾਮ ਹੈ ਜਪ, ਸਤਿਕਾਰ ਵਜੋਂ ਅਸੀਂ ਕਹਿੰਦੇ ਹਾਂ ਜਪ ਦੀ ਸਾਹ। ਅੱਗੇ ਆਦਸਤ ਸਲੋਕ ਹੈ, ਇਹ ਪੌੜੀ ਨਹੀਂ ਹੈ। ਇਹਨੂੰ ਸਲੋਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਦਰਜ ਕੀਤਾ। ਸਲੋਕ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ। ਜਿਹੜੀ ਉਰਦੂ ਫਾਰਸੀ ਅਰਬੀ ਦੀ ਸ਼ਾਇਰੀ ਹੈ, ਕਵਿਤਾ ਹੈ, ਉਹ ਸਿਰਫ ਚਾਰ ਕਿਸਮਾਂ ਦੀ ਹੈ। ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ ਤੇ ਰਬਾਈ ਹੈ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਬਦਲਾਂ ਭਾਈ ਨੰਦ ਲਾਲ। ਲੇਕਿਨ ਭਾਰਤ ਦੀ ਜਿਹੜੀ ਕਾਵਿ ਸ਼ੈਲੀ ਹੈ ਹਜ਼ਾਰਾਂ ਕਿਸਮਾਂ ਦੀ ਹੈ, ਦੋਹੇ ਨੇ, ਸਲੋਕ ਨੇ, ਪੌੜੀ ਨੇ, ਹਜ਼ਾਰਾਂ ਤਰ੍ਹਾਂ ਦੇ ਛੰਦ ਨੇ। ਕਈ ਛੰਦ ਤੇ ਜਾਪ ਸਾਹਿਬ ਦੇ ਚ ਨੇ, ਇਹ ਕਚਰੇ ਛੰਦ, ਭੁਜੰਗ ਪ੍ਰਿਆਪ ਛੰਦ, ਪਰ ਬੋਲ ਮਨਾ ਛੰਦ, ਸੈਂਕੜੇ ਕਿਸਮਾਂ ਦੇ ਛੰਦ ਦਸਮ ਗ੍ਰੰਥ ਦੇ ਮਿਲਦੇ ਨੇ। ਚਾਚਰੀ ਛੰਦ ਗੁਰੂ ਗ੍ਰੰਥ ਸਾਹਿਬ ਦੇ ਛੰਦ ਨੇ, ਹੁਣੇ ਛੰਦ। ਭਾਰਤ ਦੀ ਕਾਵਿ ਸ਼ੈਲੀ ਦੇ ਸਵਈਏ ਨੇ, ਕਵਿਤ ਨੇ, ਸਲੋਕ ਨੇ, ਦੋਹੇ ਨੇ, ਤਰ੍ਹਾਂ ਤਰ੍ਹਾਂ ਦੇ ਹਜ਼ਾਰਾਂ ਕਿਸਮਾਂ ਦੇ ਛੰਦ ਨੇ। ਫਿਰ ਪਦੇ ਨੇ, ਦੁਪਦੇ, ਤਿਪਦੇ, ਚੌਪਦੇ, ਪੰਜ ਪਦੇ, ਅਸ਼ਟਪਦੀਆਂ, ਪੌੜੀਆਂ ਨੇ। ਸ਼ਾਇਰੀ ਦੀ ਮਸ ਰੱਖਣ ਵਾਲੇ ਨੂੰ ਇਕਦਮ ਬੋਧ ਹੋ ਜਾਂਦਾ ਹੈ ਸਲੋਕ ਹੈ, ਆਰਧ ਸੱਚ, ਇਹ ਪੌੜੀ ਨਹੀਂ ਹੈ। ਜੋ ਸ਼ਾਇਰੀ ਦੀ ਮਸ ਨਹੀਂ ਰੱਖਦਾ ਉਹ ਗੱਲ ਵੱਖਰੀ ਹੈ। ਤੇ ਮਸ ਸਿੱਖ ਜਗਤ ਦੇ ਵਿੱਚ ਖੁੰਦੀ ਜਾ ਰਹੀ ਹੈ, ਰਾਗ ਵੀ ਖੋ ਗਿਆ, ਬਿਲਕੁਲ ਖੋ ਗਿਆ। ਮੈਂ ਗੌੜੀ ਰਾਗ ਦੀ ਵਿਚਾਰ ਕਰ ਰਿਹਾ ਸੀ, ਲੜੀ ਵਾਰ ਕਥਾ ਕਰ ਰਿਹਾ ਸੀ ਮੈਂ ਟੀਵੀ ਤੇ। ਮੈਨੂੰ ਹੈਰਾਨਗੀ ਹੋਈ, ਕਈ ਕਿਸਮਾਂ ਦੀ ਗੌੜੀ, ਗੌੜੀ ਚੇਤੀ, ਗੌੜੀ ਪੂਰਬੀ, ਗੌੜੀ ਬੈਰਾਗਨ, ਗੌੜੀ ਗੁਆਰੇਰੀ। ਮੈਂ ਹੈਰਾਨ ਹੋਇਆ ਕਿ ਕੌਣ ਗਾਏਗਾ। ਸ਼ੁੱਧ ਗੌੜੀ ਕੋਈ ਨਹੀਂ ਪਿਆ ਗਾਉਂਦਾ, ਤੇ ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਗੁਆਰੇਰੀ, ਗੌੜੀ ਬੈਰਾਗਨ ਕੌਣ ਗਾਏਗਾ। ਕਈ ਕਿਸਮਾਂ ਦੀ ਗੌੜੀ, ਇਹ ਰਾਗ ਖੋ ਗਿਆ। ਪਰ ਹਰ ਸ਼ਬਦ ਦੇ ਨਾਲ ਗੌੜੀ ਮਿਲਦਾ ਪੰਜਵਾਂ, ਗੌੜੀ ਮਿਲਦਾ ਪੰਜਵਾਂ, ਇਹਨੂੰ ਗੌੜੀ ਚ ਹੀ ਗਾਣਾ ਹੈ। ਆਣ ਬਾਰ ਬਾਰ ਲਿਖਿਆ, ਦੂਜੇ ਚ ਨਹੀਂ। ਕੌਣ ਦਾ ਦੇ ਰਿਹਾ ਸੋਰਠ ਮੱਲਾ ਪਹਿਲਾ, ਸੋਰਠ ਮੱਲਾ ਬਾਰ ਬਾਰ ਲਿਖਣ ਦੀ ਕੀ ਲੋੜ? ਇਸ ਵਾਸਤੇ ਇਹਨੂੰ ਸੋਰਠ ਦੇ ਚ ਗਾਣਾ, ਦੂਜੇ ਚ ਨਹੀਂ। ਬਾਰ ਬਾਰ ਲਿਖਣ ਦੀ ਕੀ ਲੋੜ ਪੈ ਗਈ? ਰਾਮ ਕੱਲੇ ਮੱਲਾ ਤੀਜਾ, ਰਾਮ ਕੱਲੀ ਮੱਲਾ ਇੱਕੋ ਹੀ ਦਫਾ ਸਹੀ। ਬਾਰ ਬਾਰ ਇਸ ਵਾਸਤੇ ਇਹਨੂੰ ਰਾਮ ਕੱਲੀ ਚ ਗਾਣਾ, ਦੂਜੇ ਨਾਲ। ਫਿਰ ਰਾਮ ਕੱਲੀ ਦੇ ਉੱਤੇ ਇਸ ਤਰ੍ਹਾਂ ਵੀ ਲਿਖਿਆ ਆ ਜਾਂਦਾ ਹੈ, ਰਾਮ ਕੱਲੀ ਦੱਖਣੀ ਮੱਲਾ ਪਹਿਲਾ। ਇਹ ਦਕਸ਼ਣ ਭਾਰਤ ਦੀ ਗਾਇਨ ਕਰਨੀ ਹੈ ਪੂਰਬ ਜੀ ਨੇ, ਜੋ ਕਰਨਾਟਕ ਤੇ ਤਮਿਲਨਾਡੂ ਵਿੱਚ ਰਾਮ ਕੱਲੀ ਗਾਇਨ ਕੀਤੀ ਜਾਂਦੀ ਹੈ, ਉਹ ਗਾਇਨ ਕਰੇ। ਸੰਗੀਤ ਦਾ ਅਦੁੱਤੀ ਖਜ਼ਾਨਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਜਗਤ ਵਿੱਚ ਜਾਂਦਾ ਗਿਆ। ਗਿਆਨ ਦਾ ਮਹਾਨ ਖਜ਼ਾਨਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਦੀ ਤਰਫ ਝਾਤ ਹੀ ਨਹੀਂ ਮਾਰੀ। ਜ਼ਰੂਰ ਗੁਸਤਾਖੀ ਮਾਫ਼ ਕਰ ਦੇਣਾ, ਗੁਰਦੁਆਰੇ ਸੁੰਦਰ ਸੁੰਦਰ ਬਣਾਏ ਨੇ, ਸਿੱਖ ਸੁੰਦਰ ਨਹੀਂ ਬਣ ਸਕੇ। ਉੱਥੇ ਪ੍ਰਚਾਰ ਨਾਲ ਬਣਨੇ ਸਨ, ਹੋਇਆ ਹੀ ਨਹੀਂ ਹੋਇਆ। ਜ਼ਮੀਨ ਤੇ ਗੁਰਦੁਆਰੇ ਸੋਹਣੇ ਸੋਹਣੇ ਬਣਦੇ ਜਾ ਰਹੇ ਨੇ, ਸਿੱਖ ਪਦਤ ਹੁੰਦਾ ਜਾ ਰਿਹਾ। ਨਿੱਕੇ ਨਿੱਕੇ ਬੱਚਿਆਂ ਦੇ ਕੇਸ ਕੋਈ ਨਹੀਂ। ਆਪਦੀ ਗਿਆਤ ਦੀ ਅਰਜ਼ ਕਰਾਂ, ਇਸਲਾਮ ਜਿੱਥੇ ਜਿੱਥੇ ਵੀ ਗਿਆ ਉਹਦੇ ਨਾਲ ਮੁਸਲਮਾਨ ਪਹੁੰਚੇ ਨੇ, ਇਸਲਾਮ ਪਹੁੰਚਿਆ। ਇੰਡੋਨੇਸ਼ੀਆ, ਮਲੇਸ਼ੀਆ, ਇੱਥੇ ਬੋਧੀ ਰੇਟ ਸਨ। ਅਫਗਾਨਿਸਤਾਨ ਬੋਧੀ ਰੇਟ ਸੀ, ਹੁਣ ਇਹਨਾਂ ਨੇ ਮਹਾਤਮਾ ਬੁੱਧ ਦੀਆਂ ਬਹੁਤ ਸਾਰੀਆਂ ਮੂਰਤੀਆਂ ਤੋੜੀਆਂ ਨੇ, ਉੱਥੇ ਬੋਧੀ ਰੇਟ ਸੀ। ਮੁਸਲਮਾਨ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਨਾਲ ਇਸਲਾਮ ਪਹੁੰਚਿਆ। ਕ੍ਰਿਸਚਨ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਨਾਲ ਈਸਾਈਅਤ ਪਹੁੰਚੀ। ਬੋਧੀ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਦੇ ਨਾਲ ਬੌਧ ਧਰਮ ਪਹੁੰਚਿਆ। ਸਾਰਾ ਏਸ਼ੀਆ ਬੁੱਧਿਸਟ ਹੈ, ਚਾਈਨਾ, ਜਾਪਾਨ, ਵੀਟਨਾਮ, ਲਾਓਸ, ਕੰਬੋਡੀਆ, ਕੋਰੀਆ, ਥਾਈਲੈਂਡ, ਸਾਰੇ ਦੇਸ਼ ਅੱਜ ਬੁੱਧਿਸਟ ਨੇ। ਲੰਕਾ, ਤਿੱਬਤ, ਭੂਟਾਨ, ਬਰਮਾ, ਸਭ ਬੋਧੀ ਨੇ। ਜਿੱਥੇ ਜਿੱਥੇ ਬੌਧ ਵਿਕਸ਼ੂ ਪਹੁੰਚੇ ਉੱਥੇ ਬੌਧ ਧਰਮ ਪਹੁੰਚਿਆ। ਜਿੱਥੇ ਜਿੱਥੇ ਮੁਸਲਮਾਨ ਪਹੁੰਚੇ ਉੱਥੇ ਇਸਲਾਮ ਪਹੁੰਚਿਆ। ਜਿੱਥੇ ਜਿੱਥੇ ਕ੍ਰਿਸਚਨ ਪਹੁੰਚੇ ਉੱਥੇ ਈਸਾਈਅਤ ਪਹੁੰਚੀ ਹੈ। ਜਿੱਥੇ ਜਿੱਥੇ ਸਿੱਖ ਪਹੁੰਚੇ ਉੱਥੇ ਸਿੱਖੀ ਨਹੀਂ ਪਹੁੰਚੀ, ਬਲਕਿ ਸਿੱਖੀ ਨੂੰ ਇਹਨਾਂ ਨੇ ਗਵਾਇਆ, ਬਰਬਾਦ ਕੀਤਾ। ਕੋਈ ਸਿੱਖੀ ਨਹੀਂ ਪਹੁੰਚੀ, ਇਸ ਚੱਕਰ ਚ ਨਾ ਪੈਣਾ। ਵਿਆਹ ਸ਼ਾਦੀਆਂ ਦੇਖ ਕੇ ਮੈਂ ਤੰਗ ਰਹਿ ਜਾਂਦਾ, ਹੱਦ ਹੋ ਗਈ। ਆਹ ਦੋ ਦਿਨ ਕੇਸ ਰੱਖ ਕੇ ਆ ਜਾਂਦਾ ਡਾੜਾ, ਬਸ ਇੱਧਰ ਲਾਵਾਂ ਹੋਈਆਂ ਸਿੱਧਾ ਨਾਈ ਦੀ ਦੁਕਾਨ ਤੇ ਜਾਂਦੇ, ਵੱਧ ਚੰਗੇ ਸਿੱਖੀ ਨਹੀਂ ਪਹੁੰਚੀ। ਸਿੱਖ ਨਾਲ ਸਿੱਖੀ ਨਹੀਂ ਪਹੁੰਚੀ। ਹਾਂ, ਇਤਨਾ ਹੀ ਕੀਤਾ, ਸਿੱਖਾਂ ਨੇ ਗੁਰਦੁਆਰੇ ਸੋਹਣੇ ਬਣਾਏ। ਕਿਉਂਕਿ ਸਿੱਖ ਸੋਹਣੇ ਬਣਾ ਨਾ ਸਕੇ ਤਾਂ ਗੁਰਦੁਆਰੇ ਲੜਾਈ ਝਗੜਿਆਂ ਦੇ ਅਖਾੜੇ ਬਣ ਗਏ, ਪਰ ਕੁਛ ਵੀ ਨਹੀਂ, ਕੁਛ ਵੀ। ਉਸਤਾਦੀ ਮਾਸ ਸੁਭਾਵਕ ਗੱਲ ਆ ਗਈ, ਅੰਦਰ ਦੀ ਬਰਾਸ ਮੈਂ ਤੁਹਾਡੇ ਸਾਹਮਣੇ ਜਿਹੜਾ ਰੱਖਦੀ। ਸਿੱਖਾਂ ਨਾਲ ਸਿੱਖੀ ਨਹੀਂ ਪਹੁੰਚੀ, ਨਾ ਮਲੇਸ਼ੀਆ ਦੇ ਪਹੁੰਚੀ, ਨਾ ਆਸਟ੍ਰੇਲੀਆ ਦੇ ਪਹੁੰਚੀ, ਨਾ ਇੰਡੋਨੇਸ਼ੀਆ ਚ, ਨਾ ਕੈਨੇਡਾ ਦੇ ਪਹੁੰਚੀ, ਨਾ ਅਮੈਰੀਕਾ ਦੇ ਚ, ਨਾ ਇੰਗਲੈਂਡ ਦੇ ਚ, ਨਾ ਬਾਕੀ ਦੇ। ਸਿੱਖ ਦੇ ਪਦ ਨਿੱਕੇ ਨਿੱਕੇ ਬੱਚਿਆਂ ਦੇ ਕੇਸ ਕੋਲ ਕੀ ਹੋਇਆ? ਸੋਨੇ ਗੁਰਦੁਆਰੇ ਬਣਾ ਲਏ, ਸਾਰਾ ਦੌਰ ਉਸ ਤੇ ਲਾਇਆ। ਸਿੱਖਾਂ ਦੇ ਨਾਲ ਸਿੱਖੀ ਨਹੀਂ ਪਹੁੰਚੀ। ਕਾਰਨ, ਸਿੱਖ ਸਿੱਖ ਹੋ ਸਕੇ ਇਸ ਢੰਗ ਦਾ ਯਤਨ ਵੀ ਨਹੀਂ ਕੀਤਾ, ਇਸ ਢੰਗ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਕਈ ਪੈਰ ਵਿਚਕਾਰ ਜੋ ਹੈ ਸੁਧੇ ਸਿਰ ਗੱਲ ਆ ਗਈ। ਕਾਵੇ ਔਰ ਸੰਗੀਤ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਦੁੱਤੀ ਪ੍ਰਧਾਨ। ਇਹ ਸਲੋਕ ਹੈ, ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਧੀਪ ਸਚ। ਉਹ ਵੀ ਸ਼ੁਰੂ ਹੁੰਦੀ ਇੱਥੋਂ, ਸੋਚੇ ਸੋਚ ਨਾ ਹੋ ਗਈ ਜੇ ਸੋਚੀ ਲਖਵਾ। ਕੀਏ ਸਿੱਖ ਗੁਰਬਾਣੀ ਦਾ ਬੋਧ ਰੱਖਦੇ ਹੋਣਗੇ, ਮੂਲ ਮੰਤਰ ਨੂੰ ਪਹਿਲੀ ਪੌੜੀ ਦਾ ਪਾਠ ਦਿੱਤੀ ਜਾਂਦੇ। ਉਹ ਪੌੜੀ ਹੈ ਹੀ ਨਹੀਂ, ਉਹ ਕਵਿਤਾ ਵਿੱਚ ਵੀ ਨਹੀਂ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਇਹ ਕਰਮ ਕਵਿਤਾ ਵਿੱਚ ਨਹੀਂ ਹੈ, ਸ਼ਾਇਰੀ ਵਿੱਚ ਨਹੀਂ ਹੈ, ਮੰਤਰ ਹੈ। ਸ਼ਾਇਰੀ ਵਿੱਚ ਹੈ ਆਦ ਸੱਚ, ਜੁਗਾਦ ਸੱਚ ਹੈ ਜੀ ਸੱਚ, ਨਾਨਕ ਹੋਸੀ ਵੀ ਇਸੇ ਕਵਿਤਾ ਵਿੱਚ ਹੈ। ਪਹਿਲੀ ਪੌੜੀ ਆਰੰਭ ਹੁੰਦੀ ਹੈ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਸੁਣ ਕੇ ਮੈਨੂੰ ਹੈਰਾਨਗੀ ਹੋ ਜਾਂਦੀ ਹੈ, ਪਹਿਲੀ ਪੌੜੀ ਦਾ ਪਾਠ, ਮੂਲ ਮੰਤਰ ਨੂੰ ਪਹਿਲੀ ਪੌੜੀ ਆਦੀ ਜਾ ਰਹੇ, ਔਰ ਮੂਲ ਮੰਤਰ ਦਾ ਵੀ ਬੋਧ ਨਹੀਂ, ਗੁਰਬਾਣੀ ਗ੍ਰਾਮਰ ਦੀ ਵੀ ਕੋਈ ਸਮਝ ਨਹੀਂ। 50-50 ਸਾਲ ਹੋ ਜਾਂਦੇ ਨੇ ਗੁਰਦੁਆਰਿਆਂ ਚ ਆਇਆ, ਪ੍ਰਕਾਸ਼ ਤੋਂ ਬਾਅਦ ਦੋ ਡੰਡੀਆਂ ਨੇ, ਪੁਲਿਸ ਸਟਾਫ ਹੈ, ਪੁਲਿਸ ਸਟਾਫ ਹੈ, ਜੱਤ ਹੈ। ਉਹਦੇ ਪਹਿਲੇ ਦੋ ਡੰਡੀਆਂ ਨੇ, ਬਾਅਦ ਦੇ ਦੋ ਡੰਡੀਆਂ ਨੇ, ਤਾਂ ਉੱਪਰ ਵੀ ਸੰਬੰਧ ਨਹੀਂ, ਥੱਲੇ ਵੀ ਸੰਬੰਧ ਨਹੀਂ, ਸਿਰਫ ਬਾਣੀ ਦਾ ਨਾਮ। ਗਲਨ ਚੱਲਣ ਨੂੰ ਪਿਆਰ ਹੋ ਜਾਂਦੇ ਨੇ ਕਿ ਨਹੀਂ ਜੀ, ਫਲਾਣਾ ਚੇਂਜ ਕਰਦਾ, ਫਲਾਣੇ ਨੇ ਗਲਤੀ ਕੀਤੀ, ਮੱਕੀ ਤੇ ਮੱਕੀ ਮਾਰੀ ਜਾਓਗੇ। ਬੋਲਣ ਵਿੱਚ ਸਭ ਕਹੂ ਕਿਹਾ, ਬੜੇ ਤੋਂ ਬੜਾ ਸੰਤ ਬੋਲ ਸਕਦਾ, ਬੜੇ ਤੋਂ ਬੜਾ ਰਹਿਬਰ ਬੋਲ ਸਕਦਾ ਹੈ, ਔਰ ਮਹਾਰਾਜ ਤੇ ਕਹਿੰਦੇ ਨੇ ਅਵਤਾਰਾਂ ਤੋਂ ਵੀ ਬੋਲੋ ਜੀ। ਅਵਤਾਰ ਨਾ ਪਾਵੇ ਹਨ ਪਰਮੇਸ਼ਰ ਪਾਰ ਬ੍ਰਹਮ ਦੇ ਹਨ, ਔਰ ਰਾਮ ਦੀ ਬੁੱਲ ਦਾ ਤੁਲਸੀ ਰਾਮਾਇਣ ਵਿੱਚ ਬਕਾਇਦਾ ਜ਼ਿਕਰ ਕਰਦਾ, ਕਿਸਰਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਕਹਿੰਦੇ ਨਹੀਂ ਪ੍ਰਭੂ ਦੇਖੇ ਬੋਲੋਗੇ। ਸੀਤਾ ਨੇ ਕਹਿ ਦਿੱਤਾ, ਇਹ ਸੋਨੇ ਦਾ ਮਿਰ, ਇਹ ਸੋਨੇ ਦਾ ਹਿਰਨ ਮਾਰ ਕੇ ਲਿਆਓ। ਰਾਮ ਨੇ ਵੀ ਮੰਨ ਲਿਆ, ਸੋਨੇ ਦਾ ਹਿਰਨ, ਸੋਨੇ ਦਾ ਹਿਰਨ ਕਿਸ ਤਰ੍ਹਾਂ ਹੋ ਸਕਦਾ, ਧਾਤੂ ਦਾ ਹਿਰਨ ਕਿਸ ਤਰ੍ਹਾਂ ਹੋ ਸਕਦਾ। ਇਹ ਲੰਬੀ ਚੌੜੀ ਕਥਾ ਹੈ, ਪਰ ਬੜੀ ਬਾਖਮਾਲ ਢੰਗ ਨਾਲ ਤੁਲਸੀ ਨੇ ਲਿਖੀ ਹੈ। ਰਾਮ ਨੂੰ ਪਸ਼ਚਾਤਾਪ ਹੋਇਆ, ਮੈਂ ਕਿਸ ਤਰ੍ਹਾਂ ਮੰਨ ਬੈਠਾ ਕਿ ਸੋਨੇ ਦਾ ਵੀ ਹਿਰਨ ਹੁੰਦਾ, ਧਾਤੂ ਦਾ ਵੀ ਹਿਰਨ, ਕਿਉਂ ਮੈਂ ਧੋਖਾ ਕਰ ਗਿਆ? ਕਹਿੰਦੇ ਨੇ ਗਲਤੀ ਕਰਨਾ ਤੇ ਗਲਤੀ ਨੂੰ ਗਲਤੀ ਸਮਝਣਾ ਤੇ ਪਛਤਾਵਾ ਕਰਨਾ, ਇਹ ਨਿਰਮਲ ਮਨੁੱਖ ਦੀ ਪਹਿਚਾਣ ਹੈ। ਗਲਤੀ ਕਰਨਾ ਤੇ ਚਲੋ ਗਲਤੀ ਨੂੰ ਗਲਤੀ ਸਮਝ ਲੈਣਾ ਪਰ ਉਸਨੂੰ ਸੁਧਾਰਨਾ ਨਾ, ਇਹ ਮਨੁੱਖੀ ਸੁਭਾਅ ਹੈ, ਇਹ ਮਨੁੱਖੀ ਸੁਭਾਅ ਹੈ। ਗਲਤੀ ਕਰਨਾ, ਇਹ ਗਲਤੀ ਹੈ ਐਸੀ ਸਮਝ ਵੀ ਨਹੀਂ, ਇਹ ਪਸ਼ੂ ਬਣਾ, ਇਹਨੂੰ ਪਸ਼ੂ ਕਰ ਦਿਆ, ਕਰੀ ਜਾਣਾ ਸਾਰੀ ਜ਼ਿੰਦਗੀ ਪਰ ਗਲਤੀ ਕਰੀ ਜਾਣਾ। ਬੁਲਾਵੜੇ ਬੁੱਲੀ ਬੁੱਲ ਬੁੱਲ ਪਛੋ ਲਾਣੇ, ਇੱਕ ਬੁੱਲ ਕੋ ਇੱਕ ਦਫਾ ਥੋੜੀ ਸਾਰੀ ਜ਼ਿੰਦਗੀ। ਗਲਤੀ ਕਰਨਾ ਤੇ ਗਲਤੀ ਦਿਲ ਦਿਮਾਗ ਤੇ ਬੋਝ ਬਣ ਜਾਏ, ਗਲਤੀ ਦਾ ਅਹਿਸਾਸ ਹੋ ਜਾਏ, ਪਛਤਾਵ ਵੀ ਹੋ ਜਾਏ ਤੇ ਸੁਧਾਰ ਵੀ ਕਰ ਲਿਆ ਜਾਏ, ਇਹ ਦੇਵ ਦਿਲਤੀ ਮਨੁੱਖਾਂ ਦੀ ਪਹਿਚਾਣ ਹੈ, ਇਹ ਨਿਰਮਲ ਮਨੁੱਖਾਂ ਦੀ ਪਹਿਚਾਣ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਗਲਤੀ ਕੀਤੀ ਹੈ, ਗਲਤੀ ਦਾ ਪਤਾ ਵੀ ਚੜ ਗਿਆ, ਪਛਤਾਵ ਵੀ ਹੋਇਆ ਪਰ ਸੁਧਾਰ ਨਹੀਂ ਕਰਨਾ, ਫਿਰ ਗਲਤੀ ਤੇ ਗਲਤੀ ਕਰੀ ਜਾਣਾ, ਇਹ ਮਨੁੱਖੀ ਸੁਭਾਅ ਹੈ। ਪਰ ਗਲਤੀ ਕੀਤੀ ਹੈ, ਅਹਿਸਾਸ ਵੀ ਕੋਈ ਨਹੀਂ, ਪਛਤਾਵ ਵੀ ਕੋਈ ਨਹੀਂ, ਇਹ ਪਸ਼ੂ ਗਲਤੀ ਕਰੀ ਜਾਣਾ, ਸਾਰੀ ਜ਼ਿੰਦਗੀ ਕਰੀ ਜਾਣਾ, ਕਰੀ ਜਾਣਾ, ਕਰੀ ਜਾਣਾ। ਖੈਰ, ਇਹ ਸਾਰੀਆਂ ਗੱਲਾਂ ਐਵੇਂ ਛੋਟੇ ਛੇ ਵਿਚਾਰ ਦੇ ਰੂਪ ਵਿੱਚ ਸਾਹਮਣੇ ਜਿਹੜਾ ਆ ਗਈਆਂ, ਉਹ ਵੀ ਇੱਥੋਂ ਸ਼ੁਰੂ ਹੁੰਦੀ ਹੈ, ਸੋਚੇ ਸੋਚ ਨਾ ਹੋਵੇ ਜੇ ਸੋਚੀ ਰੱਖ। ਪਰ ਇਹ ਸਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਲੋਕ ਦੇ ਰੂਪ ਵਿੱਚ ਸੁਖਮਨੀ ਸਾਹਿਬ ਦੇ ਸਤਿਗੁਰਾਂ ਨੇ ਬਕਾਇਦਾ ਦਰਜ ਕੀਤਾ। ਸਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। मैं थोड़ी जहां ये जो बुनियादी नुकते है आप जी के सामने रख रहे हैं, मैं इस वास्ते क्योंकि टाइम मेरे को थोड़ा सी मैं तीन देना चाहता थी कि जेडे गुरबाणी के कुछ बुनियादी नुकते हैं वो थोड़े सामने रख। प्रथम इन्हों पंक्तियों आधार बनाया गुरु गोबिंद सिंह जी महाराज दिया सब ते दूर सबंते रेरा जल थल जाहे बसेरा काल दूरी स्थानक दूरी परमात्मा के लागू नहीं आती। समय की दूरी काल कहते ने समय न समय जो बनता है समा उसनों बिटा देता है। मैं हमने ही अर्ज की थी काल पाए ब्रह्मा बवधरा काल पाए सूर्यू अवधरा काल पाए करवेशन प्रगासा सकल काल का किया उतारा ते शरीर कुछ समा पहले नहीं थे समय दे बने समय ने मिटा देना। चाहे शरीर गुरु पीर पैगंबर अवतार रहे समा मिटा देना है इस वक्त शरीर गुरु नहीं है देही गुरु नहीं है। देही तो एक मकान है ते मकान नूं अरबी च कहिंदे ने महला महला उस मकान नूं कहिंदे ने जो किसी नवाब का बादशाह का होवे ते बहुत सारे बंदे रहिंदे उहनूं महला कहिंदे ने। साडे देश च अरबी भाषा का जद ये शब्द आ गया भारत दे ते बहुत सारी गली बहुत सारे मकान उहनूं महला कहिण लग पए इक्को ही वड्डे मकान नूं महला कहिंदे महल। तो महल भावे वड्डा हो भावे संगमरमर का ही क्यों ना बनया हो पत्थरां दा क्यों ना बनया हो पुराना होके डेरी हो जाता लाल किला हुण खुल रहा है नवे पत्थर लगते पे पत्थर पुराने हो जाते गिरन लग पे हर चीज का समा समा हर चीज नु पुराना कर देती है बिटा देती तो महला मकान महला पहला महला दूजा महला तीजा महला चौथा मकान पहला मकान दूजा मकान तीजा क्योंकि मकान पुराना हो जाता कम बड़ा लंबा से मनुखता सृजन हार के नाल जोड़ना से निराकार के नाल जोड़ना सिख नु सिंह बनाना से संत नु सिवाही बनाना से लक्का नु बड़ा लंबा से तो जोत मकान बदल दी गई जोत ओहा जुगत सहकाया फेर बदल जोत हो उस जोत नु गुरु कहने उस जोत नु परमात्मा कहने बुलाता किसी को फिर वो जोत घर बदल दी रही महल बदल दी रही मकान बदल दी रही क्योंकि मकान पुराना हो जाता। प्राचीन काल के अवतारी पुरुष परम पुरख जब देखते सन कर्म अजे बहुत रहा है वो अपनी जो दूजे प्रवेश कर देंगे जिस तरह अज साइंस सफल हुई है किडनी किसी की आती है लाई किसी को जाती है अखा किसी की आदि ने लगाइया किसी को जाती हैं खून किसी का कड़के पाया किसी को जाता कनेडा तो आए ने ज्ञानी बलविंदर सिंह जब कदी इस तरह की कथा जदे मैनु जगह याद आ जाती जिथे ग्रंथी सन रॉ स्ट्रीट इन्हों तो पहले उसे ग्रंथी सन भाई गुरमुख सिंह दीवाना उस तो पहले होंगकोंग होंगे सर मैं कई दफा उन्होंने मिले से जब मैं वैनकूवर गया तो मैं बार बार उन्होंने चेहरा देखा तो मैनू कह मतकिन जी मैं बड़ी परेशानी समझ गया क्योंकि मैं उन्होंने अखा कालिया देखिया सन तो हूं अखा नीलिया सन तो मैं ये सोच पाया बई उम्र के नाल के अखा का रंग भी बदल जाता है। मैनू कह लगे मतकीन जी थोड़ी परेशानी मैं दूर करा मेरी अखा खराब हो गई उखी खराब आई बैंक तो मैं दो अखा मिली ने ये किसी अंग्रेज कनेडियन दोरे दीदिया ने इस वास्ते मेरा चेहरा कुछ होर लगता पे मैं अपनी अखा नाल थानू नहीं देख रहा मैं एक अंग्रेज की अखा नाल थानू देख उस गुरुद्वारे के ग्रंथी रहे आई बैंक तो प्लीज जान के उन्होंने प्री मिल गया साइंस का कमाल अखा किसी दया ने लाइया किसी गई ने किडनी किसी को होंगी है लगाई किसी को जाती है धर्म की दुनिया एक कमाल से अनुभव किसी का आता से कड़के पाया किसी को जाता पर प्रकाश किसी का आता से ਕੱਢ ਕੇ ਪਾ ਦਿੱਤਾ ਜਾਂਦਾ ਸੀ ਦੂਸਰੇ ਹਿੱਲੇ ਚ। ਤੇ ਇਹ ਬੜੀ ਸੋਹਣੀ ਪੰਕਤੀ, ਜੋਤ ਉਹਾ ਉਹੀ ਜੋਤ, ਮੱਲਾ ਪਹਿਲਾ ਮੱਲਾ ਦੋ, ਉਹੀ ਪਹਿਲੇ ਘਰ ਦੇ ਜਿਹੜੀ ਜੋਤ ਸੀ। ਜੋਤ ਉਹਾ ਜੁਗਤ ਸਹਿ ਕਾਇਆ ਫੇਰ ਬਦਲਦੀ, ਕਾਇਆ ਬਦਲਦੀ ਹੈ, ਜੋਤ ਨਹੀਂ ਬਦਲਦੀ, ਕਾਇਆ ਬਦਲਦੀ ਰਹੀ, ਕਾਇਆ ਪੁਰਾਣੀ ਹੋ ਜਾਂਦੀ ਹੈ, ਕਾਇਆ ਮਿਟ ਜਾਂਦੀ। ਇਸ ਵਾਸਤੇ ਆਖਿਆ ਗਿਆ ਦੇਹੀ ਗੁਰੂ ਨਹੀਂ ਆਉਂਦੇ, ਦੇਹੀ ਤੇ ਬਣੀ ਮਿਟ ਜਾਂਦੀ, ਕਾਇਆ ਤੇ ਬਣੀ ਤੇ ਮਿਟ ਜਾਂਦੀ। ਜਿਹੜੇ ਕਹਿੰਦੇ ਨੇ ਦੇਹੀ ਗੁਰੂ ਹੈ ਕਾਇਆ ਗੁਰੂ ਹੈ, ਉਹਨਾਂ ਦਾ ਗਿਆਨ ਬੜਾ ਸੀਮਤ ਹੈ, ਉਹਨਾਂ ਦੀ ਅਕਲ ਬੜੀ ਸੀਮਤ ਹੈ, ਕੁਛ ਵੀ ਨਹੀਂ। ਐਸੀ ਬੁੱਧ ਨੂੰ ਜੜ ਬੁੱਧ ਕਹਿ ਦਿੰਦੇ ਨੇ। ਇਹ ਬੁੱਧੀ ਵੀ ਜੜ ਹੈ, ਕਿਉਂ ਇਹ ਕਾਇਆ ਨੂੰ ਹੀ ਸਭ ਕੁਝ ਮੰਨੀ ਜਾਂਦੇ ਨੇ। ਕਾਇਆ ਪੰਜ ਕਰਦੀ ਹੈ ਤੇ ਪੰਜੇ ਤਦ ਜੜ ਨੇ, ਪਾਣੀ ਜੜ ਹੈ, ਅਗਨੀ ਜੜ ਹੈ, ਧਰਤੀ ਜੜ ਹੈ, ਵਾਯੂ ਜੜ ਹੈ, ਆਕਾਸ਼ ਜੜ ਹੈ। ਇਸਦਾ ਮਤਲਬ ਗੁਰੂ ਜੜ ਹੈ, ਪਰਮਾਤਮਾ ਜੜ ਹੈ, ਨਹੀਂ ਉਹ ਤੇ ਪਰਮ ਚੇਤਨ ਹੈ। ਫਿਰ ਇਸ ਨੂੰ ਮੈਂ ਨਾ ਲਵਾਂ ਅਕਾਲ, ਪਰਮਾਤਮਾ ਅਕਾਲ ਹੈ, ਅਜਾਲ ਹੈ, ਕਾਲ ਵਿੱਚ ਨਹੀਂ ਹੈ, ਸਮੇਂ ਵਿੱਚ ਨਹੀਂ, ਔਰ ਅਸਥਾਨਕ ਦੂਰੀ ਕਾਲ ਦੂਰੀ ਉਸਤੇ ਲਾਗੂ ਨਹੀਂ ਹੁੰਦੀ। ਉਹ ਕਾਲ ਨੂੰ ਬਣਾਉਣ ਵਾਲਾ ਹੈ, ਕਾਲ ਵਿੱਚ ਨਹੀਂ ਜੰਮਿਆ, ਸਮੇਂ ਵਿੱਚ ਨਹੀਂ ਪੈਦਾ ਹੋਇਆ, ਉਹ ਸਮੇਂ ਨੂੰ ਬਣਾਉਣ ਵਾਲਾ ਹੈ। ਐਸਾ ਵੀ ਮਾਹੌਲ ਸੀ ਜਦ ਸਮਾਂ ਵੀ ਨਹੀਂ ਸੀ, ਕਾਲ ਵੀ ਨਹੀਂ ਸੀ। ਗੁਰਬਾਣੀ ਚ ਲੰਬਾ ਚੌੜਾ ਜੋ ਹੈ ਖੁਲਾਸਾ ਹੈ, 36 ਯੁਗ ਵਰਤੇ ਗੁਬਾਰੇ, ਗੁਬਾਰ ਹੀ ਗੁਬਾਰ ਸੀ, ਕੋਈ ਦਿਨ ਰਾਤ ਨਹੀਂ ਸੀ, ਸਮਾਂ ਤਾਂ ਹੈ ਹੀ ਨਹੀਂ ਸੀ। ਫਿਰ ਇਸ ਪ੍ਰਕਰਣ ਨੂੰ ਮੈਂ ਇਸ ਪਾਸੇ ਨਾ ਦੋਹਰਾਂਗਾ। ਕਾਲ ਦੂਰੀ ਔਰ ਅਸਥਾਨਕ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ। ਕਾਲ ਦਾ ਮੈਂ ਥੋੜਾ ਜਿਹਾ ਖੁਲਾਸਾ ਕਰ ਦਿਆਂ। ਕਾਲ ਹੈ ਤੇ ਸਮੇਂ ਦੀ ਗਤੀ ਇੱਕੋ ਹੀ ਹੈ, ਪਰ ਸਾਡੇ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ। ਸਾਡਾ ਗੁਜ਼ਰਿਆ ਹੋਇਆ ਸਮਾਂ ਬਹੁਤ ਕਾਲ, ਸਾਡਾ ਆਉਣ ਵਾਲਾ ਸਮਾਂ ਭਵਿਸ਼, ਸਾਡਾ ਹੁਣ ਦਾ ਸਮਾਂ ਵਰਤਮਾਨ। ਹੁਣ ਸਮਾਂ ਨਾ ਵਰਤਮਾਨ ਹੈ, ਨਾ ਬਹੁਤ ਨਾ ਭਵਿਸ਼, ਸਮਾਂ ਸਮਾਂ ਹੈ, ਇੱਕੋ ਹੀ ਦਾਰਾ ਹੈ। ਪਰ ਸਾਡੇ ਕਰਕੇ ਸਮੇਂ ਦੇ ਤਿੰਨ ਰੂਪ ਹੋ ਜਾਂਦੇ। ਉਮੀਦ ਗੱਲ ਪਕੜਨੀ ਚਾਹੀਦੀ ਹੈ, ਸਾਡੇ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ। ਦੂਸਰਾ, ਬਾਹਰੋਂ ਸਮੇਂ ਨੂੰ ਨਾਪਣ ਦਾ ਢੰਗ ਹੈ ਦਿਨ ਤੇ ਰਾਤ, ਦਿਨ ਦੇ ਚਾਰ ਪੈਰ, ਰਾਤ ਦੇ ਚਾਰ ਪੈਰ, ਪੁਰਾਣਾ ਢੰਗ ਇਹੀ ਸੀ। ਫਿਰ ਧੁੱਪ ਛਾਂ ਦੀ ਬਣਤਰ ਦੇ ਨਾਲ ਅੰਦਾਜ਼ਾ ਲਾਇਆ ਜਾਂਦਾ ਸੀ, ਦਿਨ ਦਾ ਪਹਿਲਾ ਪੈਰ ਲੰਘ ਗਿਆ, ਹੁਣ ਦੂਜਾ ਵੀ ਲੰਘ ਗਿਆ, ਹੁਣ ਤੀਜਾ ਵੀ ਲੰਘ ਗਿਆ, ਹੁਣ ਚੌਥਾ ਵੀ ਰੁਕ ਸਕਿਆ। ਰਾਤ ਨੂੰ ਨਾਪਦੇ ਸਨ ਸਪਤ ਰਿਸ਼ੀਆਂ ਨਾਲ, ਉਹ ਜਿਹੜੇ ਸੱਤ ਤਾਰੇ ਨੇ, ਉਸ ਤੋਂ ਅੰਦਾਜ਼ਾ ਲਾਉਂਦੇ ਸਨ ਹੁਣ ਰਾਤ ਕਿਤਨੀ ਲੰਘ ਗਈ, ਕਿਤਨੀ ਬਾਕੀ ਹੈ। ਫਿਰ ਪੈਰ ਦੀਆਂ ਘੜੀਆਂ ਬਣਾਈਆਂ ਗਈਆਂ, 60 ਘੜੀਆਂ ਦਾ ਦਿਨ ਰਾਤ ਬਿਤਿਆ ਗਿਆ। ਇਹ ਪੁਰਾਣਾ ਢੰਗ ਸੀ, ਸਾਇੰਸ ਦਾ ਯੁੱਗ, ਹਰ ਇੱਕ ਨੇ ਹੱਥ ਤੇ ਬਾਅਦ ਘੜੀ ਬਣੀ ਆਈ ਹੈ, ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਦਾ ਉਹ ਸਾਨੂੰ ਬੋਧ ਕਰਨ ਦੀ ਹੈ। ਪਰ ਇੱਕ ਘੜੀ ਪਰਮਾਤਮਾ ਨੇ ਸਾਡੇ ਅੰਦਰ ਫਿੱਟ ਕੀਤੀ ਹੈ, ਉਹ ਸਾਨੂੰ ਸਮਾਂ ਦੱਸਦੀ ਹੈ। ਉਹ ਜਿਹੜਾ ਸਮਾਂ ਦੱਸਦੀ ਹੈ ਹੱਥ ਦੀ ਘੜੀ ਦੇ ਮੁਤਾਬਕ ਨਹੀਂ ਦੱਸਦੀ। ਬਾਹਰ ਜੋ ਧੁੱਪ ਛਾਂ ਕਰਕੇ ਅਸੀਂ ਸਮੇਂ ਦਾ ਅੰਦਾਜ਼ਾ ਲਾ ਲੈਂਦੇ, ਹੁਣ ਸ਼ਾਮਾਂ ਹੋ ਗਈਆਂ, ਹੁਣ ਦੁਪਹਿਰ ਹੈ, ਰਾਤ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਹੁਣ ਅੱਧੀ ਰਾਤ ਹੋ ਗਈ ਹੈ। ਉਹ ਜਿਹੜੀ ਅੰਦਰ ਘੜੀ ਪ੍ਰਭੂ ਨੇ ਬਣਾਈ ਹੈ, ਉਹ ਸਮਾਂ ਕਿਸੇ ਹੋਰ ਢੰਗ ਨਾਲ ਦੱਸਦਾ। ਬਾਹਰ ਦੇ ਨਾਪ ਧੋਲ ਨਾਲ, ਬਾਹਰ ਦੇ ਪੈਮਾਨੇ ਨਾਲ ਮੇਲ ਨਹੀਂ ਖਾਂਦੀ। ਮਨੁੱਖ ਦੁੱਖ ਵਿੱਚ ਬੈਠਾ ਹੈ ਤੇ ਦੁੱਖ ਹੁੰਦਾ ਹੈ ਕਿਸੇ ਚੀਜ਼ ਦਾ ਵਿਛੜ ਜਾਣਾ, ਜੋ ਮਨ ਭਾਉਂਦੀ ਚੀਜ਼ ਹੈ, ਜਾਂ ਨਾ ਮਿਲਣਾ, ਮਿਲੇ ਹੋਏ ਦਾ ਵਿਛੜ ਜਾਣਾ, ਜਾਂ ਮਨ ਚਾਹੀ ਚੀਜ਼ ਦਾ ਨਾ ਮਿਲਣਾ, ਦੁੱਖ ਇੱਥੋਂ ਪੈਦਾ ਹੋਣਾ। ਇਹ ਦੁੱਖ ਦੇ ਮੂਲ ਕਾਰਨ, ਦੁੱਖ ਦੇ ਸਮਾਂ ਲੰਬਾ ਹੋ ਜਾਂਦਾ, ਕਿਤਨਾ ਕੁ ਲੰਬਾ ਹੋ ਜਾਂਦਾ, ਗੁਰਬਾਣੀ ਜੋ ਦੱਸਦੀ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ। ਫਰੀਦਾ ਰਾਤੀ ਵੱਡੀਆਂ, ਕਿਉਂ दुख दुख उठन दुखना है औके ने औके विछोड़े च निकल गए। धन का विछोड़ा, परिवार का विछोड़ा, वतना का विछोड़ा, मित्रां का विछोड़ा, पुत्रां का विछोड़ा या परमात्मा का विछोड़ा। जिस नाल बहुता प्यार है उसका विछोड़ा तड़पा देता है, औके निकलते हैं फिर रुला देता है। पहले औके निकलते फरीद कहने रात बहुत लंबी हो गई, क्यों औके फरीद के अंदरों अगर औके निकलते हैं तो खुदा का विछोड़ा रब्बी विछोड़ा। समा कितना क लंबा हो जाता है। बाबे फरीद ने तो कह दिता है रात लंबी हो गई, कितनी लंबी हो जाती। गुरु अर्जन देव जी महाराज दसते हैं ध्यान न सुनना है, किधरे एवं कवि के बचन ना सुनना है, परम पुरख के बचन ने, अनुभवी बचन ने, यथार्थ बचन ने, सच की बाणी। इस घड़ी दिन को बहुत दया मन न रहे कैसे मिलों दे। एक घड़ी कई दिन वर्गी नहीं लगती, दिन रात दिया सात घड़िया होंगे, एक घड़ी महाराज कहन कई दिन वर्गी है। चलो फिर भी कुछ अंदाजा ला के दस दो, तो सतगुरु दसते ने चार पहर चौ जुगे समान है, रैन भई तब अंत न जाने। दिन दे चार पैर चार युगां वर्गे ने नहीं लगते, नहीं लगते। रात आई है इतने ध्यान ही नहीं कर सकते, कितने की लंबी कितने की लंबी। दुख दे औकियां दे विछोड़े की पीड़ा दे समा लंबा हो जाता, लंबा हो जाता। एक सैकड़े इंज लंघता जिवें घंटा, एक घंटा कई दफा इंज लंघता जिवें एक दिन। सुख दे समा छोटा हो जाता है, बंदा कहिंदा लै अज का दिन हुणे आया हुणे चला गया। महारथ दे एक दिन इंज लंघ जाता है जिवें एक घंटा, लै हुणे दिन आया हुणे चला गया। कई दफा परम आनंद मनुख बैठा हो अनुभव कई न होगा, कई दफा कोई संगीत दी धुन, कोई कीर्तन कथा पाठ, कोई कविता सुना रहा हो तो अगला कह देंगे उन्हें तो समय को बन के रख दिता, समा तो चलिया ही चलिए। चार घंटे इंज लंघे जिम्मे चार सैकंड, उन्हें तो समय को बन के रख दिता। रस दे समा छोटा हो जाता है, परम रस दे समा खुल जाता है। दिन सरैन बेद नहीं सातर तहां बसे निरंकारा, कहत कबीर नर दिसे दयाओ बावरिया संसारा। परमात्मा की दुनिया दिन रात नहीं है, समा नहीं है, समाधि की समा नहीं है। जरती कह रहे हैं ब्रह्मे ने रात छह महीने वर्गी, दिन छह महीने वर्गा नहीं है। जब जुड़ गए तो छह महीने इंज लंघ जाने जिमें एक दिन, साल इंज लंघ जाया जिमें एक दिन, समा छोटा हो जाता। सुख दे समा छोटा हो जाता है, परम आनंद दे समा खो जाता है। ये कई अनुभव होगा, रस दे बैठा है घंटा इंज लंघ गया जिमें एक मिनट, दे रसी दे बैठा है एक मिनट इंज लंघता पे जिमें एक घंटा। तो बंदा घड़ी देखता रहते ज्ञानी कदों चुप करे भोग पावे ते जाइए, चुप ही नहीं करता। बेरसी बेरसी दे पीड़ा दे समा लंबा हो जाता है। अब दे जातली अतरा विछोड़ा ही पीड़ा है ते होके निकलते हैं। तो किसका विछोड़ा जिस नाल प्यार हो रहा है, परिवार का विछोड़ा, वतना का विछोड़ा, घर का विछोड़ा, धन संपदा का विछोड़ा, इज्जत मान मर्यादा का विछोड़ा, तड़पा के रुला देता है। विछोड़ा परमात्मा का भी है, ना यह तड़पांदा है ना यह रुलांदा है। गुरु नानक ने इसका जिक्र किया, ध्यान न सुनना वड अंश बंदा पै मैं रोवंदी सब जग रुना रुनड़े बणो पखेरो। हे प्रभु मैं रोई रिजक की खातर, सारे ही रोंदे पशु पक्षी तक तड़प उठते ने रिजक ना मिले, मैं रोई परिवार के विछोड़े, सारा जगत रोंदा है पशु पक्षी भी तड़प उठते ने अपने बच्चों के विछोड़े। शायद आपको पता हो कि बंदरी का बच्चा मर भी जाए उड़दा बच्चे को चुकी फिर दी नहीं सुनती, लीला लीला हो जाता, हटिया हटिया हो जाता, नहीं सुनती। हूं भारत के बंदर हर शहर पाए जाते, यूपी बिहार के, मैं इस तरह की बहुत सारिया बंदरिया देखिया, मुर्दा बच्चा भी चुकी फिर दिन नहीं सुनती। इन्नी ममता, इतनी पकड़, विछोड़ा रिजक का। महाराज जी कहते मैं रोई रिजक दे विछोड़े, सारा जगत रोंदा है पशु पक्षी तक पड़ उठते हैं, मैं रोई परिवार दे विछोड़े, सारा जगत रोंदा है पशु पक्षी तक तड़प उठते हैं। अगली गल बड़ी कीमती की है, एक ना रोना मेरे तन का विरहा, जिन हों तेरों विछोड़ी, हे प्रभु विछोड़ा ते तेरा भी है, तेरे विछोड़े ने ना तड़पाया ना रुलाया। रोया असी परिवार के विछोड़े, मित्रों के विछोड़े, पुत्रों के विछोड़े, धन संपदा के विछोड़े, रोजगार के विछोड़े, हे प्रभु तेरे विछोड़े ने ना तड़पाया ना रुलाया। एक बहुत कीमती गल मेरे बादशाह ने कही, एक ना रोना मेरे तन का विरहा, जिन हों तेरा विछोड़ी। विछोड़ा अगर परमात्मा नाल प्यार है, इस दे विछोड़े जो दुख है इस विछोड़े, दुनिया दे किसे होर विछोड़े जितना दुख ही नहीं है। भाई गुरदास जी तो सबन कर लो, चलो सामने आ गया उन्होंने सवैया थोड़े सामने रखा, ये पीड़ा कि नहीं कहती परमात्मा ने विरहे की पीड़ा कितनी प्रबल होती है। भाई साहब भाई गुरदास जी ध्यान सुनना, अगन जरत जल बूढ़त सरप ग्रसे, सस्तर अनेक रोम रोम कर गात। जीवदा जागदा मनुख अग दे गिर जाए ते जले, हुण जिंदा मनुख अग दे जले किन्नी क पीड़ा होंदी। भाई साहब कहिण इकट्ठी करिए, अगन जरत जल बूढ़त, बहुत गहरे जल विच मनुख डुब जाए, गोते खा रहा होवे, बचण का कोई उपराला ना हो, उस समय शरीरक मानसिक जो पीड़ा होती है, भाई जी कहने वह भी इकट्ठी करिए। अगन जरत जल बूढ़त सरप ग्रथे, कोबरा नाग फनियर सप डंग मार जाए ते जहर चढ़ने शुरू हो जाए, उस समय जो शरीरक मानसिक पीड़ा होती है, भाई जी कहने यह भी इकट्ठी करिए। अगन जरत जल बूढ़त सरप ग्रसे, शस्त्र अनेक रोम रोम कर गात है, अनेक तरह के शस्त्रां दे नाल रोम रोम जख्मी होवे ते रोम रोम विच खून वग रहा होवे, उस समय जो शरीरक ते मानसिक पीड़ा होती है, भाई साहब कहते हैं यह भी गति है। एक पंक्ति के हित ने साधी ते कहते ने, हमाम तन दार दार शुदम कुंभा कुजा कुजा ने हम है वैद, 1100 साल पहले वेने फकीरे कहने ऐ तबीब फाहा पट्टी केड़ी केड़ी थां ते बनेगा, रोम रोम दमने हमाम तन दार दार शुदम कुंभा कुजा कुजा ने हम, केड़ी केड़ी थां ते फाहा लाएगा, केड़ी केड़ी थां ते पट्टी बनेगा। भाई साहब कहते ने शस्त्र अनेक रोम रोम कर गात है, अनेक तरह के शस्त्रां दे नाल रोम रोम जख्मी हो, खून वग रहा हो, उस समय शरीरक ते मानसिक जो पीड़ा होंगी, भाई जी कहने ने इकट्ठी करी। दूसरी बनती, गऊ दिज बदो वंश विश्वास बद कोट हत्या, कृष्णा अनेक दुख दोख संदास है, बिरथा अनेक अपदा अधीन दीन गत, ग्रेखम और सेत परखम आय निस्पराध। बिरथा अनेक अपदा अधीन दीन गत, ग्रीखम और बरखम आय सेत प्राप्त है। भाई साहब भाई गुरुदास जी कहने लोड़ा अनेक होवन, पूरी एक भी ना हो, एक भी ना हो, उस ਸਮੇਂ ਸਰੀਰ ਤੇ ਮਾਨਸਿਕ ਜੋ ਪੀੜਾ ਹੁੰਦੀ ਹੈ ਉਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਬਦਾ ਅਧੀਨ ਨੀਂਦ ਗਣ, ਪੜ੍ਹਾਈ ਅਧੀਨਗੀ ਦੇ ਚ ਰਹਿਣਾ ਪੈ ਰਿਹਾ ਹੋਵੇ, ਗਲਤੀਆਂ ਵੀ ਨਾ ਕਰੀਏ ਤੇ ਗਾਲਾਂ ਖਾਣੀਆਂ ਪੈਣ, ਅਗਲਾ ਤਾੜਨਾ ਕਰੀ ਜਾ, ਉਸ ਸਮੇਂ ਜੋ ਮਾਨਸਿਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਉਹ ਵੀ ਇਕੱਠੀ ਕਰੀ। ਗ੍ਰੀਖਮ ਔਰ ਸੀਤ ਵਰਖਮ ਆਏ ਲੈ ਸਪਰਾਵਤ ਹੈ, ਗਰਮੀ ਤੋਂ ਸਰਦੀ ਤੋਂ ਬਾਰਿਸ਼ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਦਿਨ ਰਾਤ ਠੰਡ ਦੇ ਚ ਰਹਿਣਾ ਪੈ ਰਿਹਾ ਹੋਵੇ, ਦਿਨ ਰਾਤ ਗਰਮੀ ਚ ਰਹਿਣਾ ਪੈ ਰਿਹਾ ਹੋਵੇ, ਤੇ ਦਿਨ ਰਾਤ ਬਾਰਿਸ਼ ਦੇ ਚ ਰਹਿਣਾ। ਇਸ ਨਾਲ ਜੋ ਮਾਨਸਿਕ ਤੇ ਸਰੀਰਕ ਕਸ਼ਟ ਹੁੰਦਾ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠਾ ਕਰੀ। ਦੋ ਦਿਨ ਵਧੂ ਬੰਸ਼ ਦੇ ਸਵਾਸ ਬਦ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਲ ਹੈ। ਗਊ ਨੂੰ ਜ਼ਬਾਹ ਕਰਨਾ, ਭਗਤ ਨੂੰ ਮਾਰਨਾ, ਕੁੱਲ ਨਾਲ ਦਰੋਹ ਕਰਨਾ, ਵਿਸ਼ਵਾਸਘਾਤ ਕਰਨਾ, ਤ੍ਰਿਸ਼ਨਾ ਵਸ਼ ਹੋ ਕੇ ਅਨੇਕਾਂ ਖੋਆ ਖਾਈ ਛੀਨਾ ਝਪਟੀ ਕਰਨਾ, ਇਸ ਤਰ੍ਹਾਂ ਦੇ ਪਤਤ ਕਰਮ ਕਰਦੇ ਹਾਂ ਜੋ ਮਾਨਸਿਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠੀ ਕਰੀ। ਲਮਕਾ ਕੇ ਮੈਨੇ ਬਿਆਨ ਕਰ ਰਿਹਾ, ਸਿਰ ਪੰਕਤੀਆਂ ਪੜਾ ਰਿਹਾ। ਗਊ ਦੇ ਜਬਦੋ ਬੰਸ਼ ਦੇ ਸਵਾਲ ਸਬਦ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਇਹ ਸੰਸਾਰ ਦੇ ਸਾਰੇ ਦੁੱਖ ਇਕੱਠੇ ਕਰਕੇ ਮੈਂ ਦੇਖੇ ਨੇ। ਕਰੀਬਨ ਕਰੀਬਨ ਸਾਰੇ ਦੁੱਖਾਂ ਨੂੰ ਔਰ ਬੜੇ ਵਿਸਥਾਰ ਸਹਿਤ ਭਾਈ ਸਾਹਿਬ ਨੇ ਬਿਆਨ ਕਰ ਦਿੱਤਾ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਪੀਆ ਕੇ ਵਿਛੋ ਪਲ ਇੱਕ ਨਾ ਪੁਜਾ। ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ, ਅਗਰ ਉਸ ਨਾਲ ਪਿਆਰ ਹੈ, ਇਤਨਾ ਤੜਪਾ ਦੇਗਾ ਕਿ ਸਾਰੇ ਦੁੱਖ ਇੱਕ ਪਲ ਦੇ ਸਮਾਨ ਵੀ ਨਹੀਂ, ਕੁਛ ਨਹੀਂ। ਇਤਨੀ ਵੱਡੀ ਪੀੜਾ ਤੋਂ ਭਗਤ ਲੰਘਦੇ, ਪਰ ਸੂਟ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਇਸਤਰੀ ਮਾਂ ਨਹੀਂ ਬਣ ਸਕਦਾ। ਈਸ਼ਵਰ ਦੇ ਨਿਯਮ ਬਣਾਇਆ, ਇੱਕ ਤਨ ਤੋਂ ਦੂਸਰੇ ਤਨ ਨੂੰ ਜਨਮ ਦੇਣਾ ਤੋ ਪਰਸੋ ਪੀੜਾ ਤੋਂ ਲੰਘਣਾ ਹੀ ਪੈਂਦਾ, ਪਰਸੋ ਦੀ ਪੀੜਾ ਤੋਂ ਲੰਘਣਾ ਹੀ ਪੈਂਦਾ। ਆਪਣੇ ਮਨ ਦੇ ਤੋਂ ਪਰਮਾਤਮਾ ਨੂੰ ਜਨਮ ਦੇਣਾ, ਮਨ ਤੋਂ ਜੋ ਸਰੂਪ ਹੈ, ਬੜੀ ਭਿਅੰਕਰ ਮਾਨਸਿਕ ਪੀੜਾ ਤੋਂ ਲੰਘਣਾ ਪੈਂਦਾ। ਇਹ ਵੀ ਮਿਹਨਤ ਕਰਦੇ ਹਾਂ ਕਿ ਕੋਈ ਬੱਚਿਆਂ ਦਾ ਖੇਲ ਨਾ ਸਮਝ ਲੈਣਾ, ਲੋਕਾਂ ਨੂੰ ਆਰਾਮ ਖੇਡਾਉਣ ਨਾ ਜਾਣਾ। ਪਤਾ ਗਿਣਤੀ ਕੀ ਹੋਈ ਹੈ, ਧਾਰਮਿਕ ਲੋਕਾਂ ਨੇ ਜੋ ਗਿਣਤੀ ਕੀਤੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ ਉਤਨੇ ਧਾਰਮਿਕ ਮਨੁੱਖ ਵੀ ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਚਰਚ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਜੈਨ ਮੰਦਿਰ ਨੇ, ਕਿਤਨੇ ਵੀ ਧਾਰਮਿਕ ਮਨੁੱਖ ਨੇ। ਧਾਰਮਿਕ ਮੰਦਿਰਾਂ ਦੀ ਤਾਦਾਦ ਜ਼ਿਆਦਾ ਹੈ, ਧਾਰਮਿਕ ਮਨੁੱਖ ਕੋਈ ਨਹੀਂ। ਕਾਰਨ ਮਨੁੱਖ ਧਾਰਮਿਕ ਹੋਵੇ ਸਾਧਨਾ ਤੋਂ ਬਿਨਾਂ ਹੋ ਨਹੀਂ ਸਕਦਾ, ਪਰ ਦਿਰਹੇ ਦੀ ਪੀੜਾ ਤੋਂ ਲੰਘਣਾ ਪਏਗਾ, ਲੰਘਣਾ ਪਏਗਾ। ਦਿਰਹੇ ਦੀ ਪੀੜਾ ਦੇ ਸਮਾਂ ਲੰਬਾ ਹੋ ਜਾਂਦਾ, ਬਹੁਤ ਲੰਬਾ ਹੋ ਜਾਂਦਾ। ਫਰੀਦਾ ਰਾਤੀ ਵਧੀਆਂ, ਇਹ ਸਾਰੀਆਂ ਘੜੀਆਂ ਬੇਮੈਨੀ ਹੋ ਜਾਂਦੀਆਂ, ਦਿਨ ਰਾਤ ਬੇਮੈਨੀ ਹੋ ਜਾਂਦੀ ਹੈ। ਇੱਕ ਸੈਕਿੰਡ ਕਈ ਯੁਗਾਂ ਵਰਗਾ ਹੋ ਜਾਂਦਾ, ਇੱਕ ਘੜੀ ਦਿਨਸ ਮੁੱਕੋ ਬਹੁਤ ਦੇਰ। ਚਾਰ ਪਹਿਰ ਚੋ ਜੁਗੇ ਸਮਾਨੇ, ਰਹਿਣ ਭਾਈ ਤਬ ਅੰਤ ਨਾ ਜਾਣੇ। ਇਸ ਸੰਬੰਧਿਤ ਨੰਦਲਾਲ ਦਾ ਇੱਕ ਖਿਆਲ ਮੈਂ ਤੁਹਾਡੇ ਸਾਹਮਣੇ ਰੱਖਾਂ, ਬੜਾ ਬਾ ਕਮਾਲ ਹੈ। ਅਨੰਦਪੁਰ ਸਾਹਿਬ ਦੀ ਗੱਲ ਹੈ, ਅੱਧੀ ਰਾਤ ਦਾ ਵਕਤ ਸਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਹਿਲ ਰਹੇ ਸਨ, ਕੰਨਾਂ ਦੇ ਹੌਕਿਆਂ ਦੀ ਆਵਾਜ਼ ਆਈ। ਹੈਰਾਨ ਹੋਏ ਸਤਿਗੁਰੂ, ਸਾਡੀ ਰਾਤ ਨੂੰ ਕੌਣ ਹੌਕੇ ਭਰ ਰਹੇ? ਹੌਕਿਆਂ ਵਿੱਚ ਪ੍ਰਭੂ ਪਿਆਰ ਦੀ ਝਲਕ ਸੀ। ਪਰਿਵਾਰ ਦੇ ਵਿਛੋੜੇ ਚ ਹੌਕਾ ਹੈ, ਉਹ ਆਪਣੀ ਤਰ੍ਹਾਂ ਦਾ ਹੁੰਦਾ। ਧਨ ਸੰਪਦਾ ਦੇ ਵਿਛੋੜੇ ਦਾ ਹੌਕਾ ਹੈ, ਇਹ ਹੌਕਾ ਜਦ ਦੂਜੇ ਨਾਲ ਟਕਰਾਏਗਾ, ਹੋ ਸਕਦਾ ਦੂਜੇ ਨੂੰ ਬੇਚੈਨ ਕਰ ਦੇ, ਪਰੇਸ਼ਾਨ ਕਰ ਦੇ। ਪ੍ਰਭੂ ਪਿਆਰ ਦਾ ਵਿਛੋੜਾ, ਉਸ ਤੋਂ ਔਖਾ, ਇਹ ਦੂਜਿਆਂ ਨੂੰ ਵੀ ਅਲੂਣਾ ਦਿੰਦਾ। ਸਤਿਗੁਰ ਨੂੰ ਅਨੁਭਵ ਹੋਇਆ ਹੈ ਪ੍ਰਭੂ ਪਿਆਰ ਵਿੱਚ ਇਸ ਸਮੇਂ ਕੌਣ ਹੋ ਕੇ ਵਰ ਰਿਹਾ, ਜਿਸ ਪਾਸੇ ਔਖਿਆਂ ਦੀ ਆਵਾਜ਼ ਆਈ ਮਹਾਰਾਜ ਉਸ ਪਾਸੇ ਚਲੇ ਗਏ। ਬਹੁਤ ਗੌਰ ਨਾਲ ਦੇਖਿਆ ਤੇ ਪਹਿਚਾਣ ਹੋ ਗਈ ਕਿਸੇ ਵਕਤ ਦਾ ਆਲਮ ਫਾਜ਼ਲ 52 ਕਵੀਆਂ ਦਾ ਸਰਵੌਰ ਕਵੀ ਨੰਦ ਲਾਲ ਬੈਠਾ। ਤੇ ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਕੋਲ ਕੋਈ ਖੜੇ ਨਹੀਂ, ਲਾ ਕੇ ਦੇਖਿਆ ਤੇ ਇਕਦਮ ਖੜੇ ਹੋ ਗਏ। ਤੇ ਸ਼ਾਇਦ ਤੇ ਸਨ ਜ਼ਬਾਨ ਤੋਂ ਬੋਲ ਨਿਕਲੇ ਅੱਧੀ ਰਾਤ ਨੂੰ ਸੂਰਜ ਅੱਧੀ ਰਾਤ ਨੂੰ ਸੂਰਜ ਇੰਨੇ ਬੋਲ ਨੰਦ ਲਾਲ ਦੀ ਜ਼ਬਾਨ ਚੋਂ ਨਿਕਲੇ ਨੇ ਚਰਨਾਂ ਤੇ ਮੱਥਾ ਟੇਕ ਕੇ। ਸਤਿਗੁਰੂ ਕਹਿੰਦੇ ਨੇ ਨੰਦ ਲਾਲ ਮੈਨੂੰ ਦੱਸੇਗਾ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ। ਮੱਥਿਆ ਦੀ ਰਾਤ ਤੇ ਅੱਧੀ ਰਾਤ ਆਸਮਾਨ ਚ ਕਾਲਾ ਹੀ ਦਿਖਾਈ ਦੇਗਾ। ਦੱਸੇਗਾ ਨੰਦ ਲਾਲ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ। ਭਾਈ ਸਾਹਿਬ ਕਹਿੰਦੇ ਨੇ ਮਹਾਰਾਜ ਮੈਂ ਇੱਕ ਅਦਲਾ ਸੇਵਕ ਹਾਂ ਤੁਹਾਡਾ, ਇੱਕ ਕਵੀ ਹਾਂ ਸ਼ਾਇਰ ਹਾਂ, ਇਹ ਆਸਮਾਨ ਆਪ ਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਂ ਨਹੀਂ ਬਿਆਨ ਕਰ ਸਕਦਾ, ਮੈਂ ਨਹੀਂ ਕਹਿ ਸਕਦਾ, ਮੈਂ ਇੱਕ ਕਵੀ ਹਾਂ, ਮੈਂ ਇੱਕ ਤੁਹਾਡਾ ਨਿਮਾਣਾ ਸੇਵਕ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਕਬੂਲ ਕਰਦੇ ਹੈ ਸ਼ਾਇਰ ਹੈ ਕਵੀ ਹੈ, ਤੂੰ ਕਵੀ ਦੀ ਆਪਣੀ ਕਲਪਨਾ ਆਉਂਦੀ ਹੈ ਤਖੀਅਲ ਆਉਂਦਾ, ਤੂੰ ਆਪਣੇ ਤਖੀਅਲ ਦੇ ਪ੍ਰਵਾਸ ਤੇ ਕਲਪਨਾ ਦੇ ਆਧਾਰ ਤੇ ਦੱਸ ਕਿ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ। ਭਾਈ ਸਾਹਿਬ ਨੇ ਦੱਸਿਆ ਰੰਗਸ਼ ਕਬੂਲ ਕਰ ਦਿਲੇ ਅਜ ਪੁਰ ਸੁਰਾਰ ਸਾਖਤ ਅਗ ਬਦ ਕੇ ਦੂਰ ਦੇ ਆਹੇ ਮਨ ਅਗ ਆਸਮਾ ਗੁਜ਼ਰ। ਐ ਮੇਰੇ ਬਾਦਸ਼ਾਹ ਮੇਰੇ ਤੜਤੜੇ ਹਿਰਦੇ ਤੋਂ ਜਿਹੜੇ ਔਕੇ ਨਿਕਲੇ ਨੇ ਜਦੋਂ ਉਹ ਆਸਮਾਨ ਤੱਕ ਪਹੁੰਚੇ ਨੇ ਉਹਨਾਂ ਨੇ ਤਾਲ ਕੇ ਕਾਲਾ ਕਰ ਦਿੱਤਾ, ਇਸ ਕਰਕੇ ਕਾਲਾ ਦਿਖਾਈ ਦੇ। ਮਹਾਰਾਜ ਨੇ ਗਲੋਤਰੀ ਚ ਲੈ ਲਿਆ, ਕਹਿੰਦੇ ਕਿ ਕੋਈ ਨਹੀਂ ਤੂੰ ਜਿਸ ਪੀੜਾ ਚੋਂ ਲੰਘ ਰਿਹਾ ਇਸਦਾ ਅੰਤ ਪਰਮ ਆਨੰਦ ਹੈ ਪਰਮ ਰਸ। ਔਰ ਸਵੈਮ ਨੰਦ ਲਾਲ ਕਹਿੰਦੇ ਨੇ ਇਹ ਵੀ ਉਹਨਾਂ ਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਸ਼ਾਖੇ ਉਮੀਦ ਆਸ਼ਿਕ ਹਰ ਜਿਸ ਸਬਰ ਨਾ ਗੀਰ ਦੀਵਾਨੇ ਹੋਇਆ। ਭਾਈ ਸਾਹਿਬ ਭਾਈ ਨੰਦ ਲਾਲ ਬਦਕਿਸਮਤ ਹੀ ਹੈ, ਨੰਦ ਲਾਲ ਸਿੱਖ ਜਗਤ ਤੋਂ ਓਝਲ ਹੁੰਦੇ ਜਾ ਰਹੇ ਨੇ ਕਿਉਂਕਿ ਪਰਸ਼ੀਅਨ ਦਾ ਬੋਲ ਖੋਂਦਾ ਜਾ ਰਿਹਾ। ਉਹਨਾਂ ਦੀਆਂ ਸਤ ਗ੍ਰੰਥਾਵਲੀਆਂ ਸੰਤ ਸਤ ਦੇ ਸਤ ਗ੍ਰੰਥ ਪਰਸ਼ੀਅਨ ਦੇ ਚਲੇ ਕਿਉਂਕਿ ਵਜਨੀ ਦੇ ਵਸਨੇਕ ਸਨ ਅਫਗਾਨਿਸਤਾਨ ਦੇ ਮਾਦਰੀ ਜ਼ਬਾਨ ਫਾਰਸੀ ਸੀ। ਹਰੀ ਸਾਹਿਬ ਕਹਿੰਦੇ ਸ਼ਾਖੇ ਉਮੀਦ ਆਸ਼ਿਕ ਹਰਗੇ ਸਮਰ ਨਾ ਗੀ, ਇਹ ਆਸ਼ਿਕ ਇਹ ਰੱਬ ਦੇ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਹਰ ਦਿਸ ਸਮਰ ਨਾ ਗੀ ਸਮਰ ਫਲ ਨੂੰ ਕਹਿੰਦੇ ਨੇ, ਫਾਰਸੀ ਦੇ ਫਲ ਨੂੰ ਸਮਰ ਕਹਿੰਦੇ ਨੇ। ਸ਼ਾਖ ਬੂਟਾ ਇਹ ਜੋ ਤੂੰ ਉਮੀਦ ਦਾ ਬੂਟਾ ਲਾਇਆ ਇਹ ਪ੍ਰੇਮੀ ਇਹ ਰੱਬ ਦੇ ਪ੍ਰੇਮੀ ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ? ਇਸ ਬੂਟੇ ਨੂੰ ਤੇ ਚਿੰਤਿਆ ਹੀ ਨਹੀਂ, ਪਾਣੀ ਤੇ ਦਿੱਤਾ ਹੀ ਨਹੀਂ, ਉਮੀਦ ਦੇ ਬੂਟੇ ਕਿਹੜਾ ਪਾਣੀ ਹੋਏ। ਇੱਛਾ ਕਰਕੇ ਬੈਠੇ ਆ ਰੱਬ ਮਿਲੇ ਤੇ ਸਾਧਨਾ ਕਰਦੇ ਪਏ, ਅੰਮ੍ਰਿਤ ਵੇਲੇ ਉੱਠਣਾ ਹੈ, ਸ਼ਾਮੇ ਨਿਤਨੇਮ ਕਰਨਾ, ਸਵੇਰੇ ਨਿਤਨੇਮ ਕਰਨਾ, ਦਿਨ ਭਰ ਵਕਤ ਮਿਲੇ ਸਮਾਂ ਮਿਲੇ ਜਪ ਕਰੀ ਜਾਣਾ ਹੈ। ਇਹ ਬੂਟਾ ਲਾਇਆ ਹੈ ਤੇ ਬਾਜ ਸਾਹਿਬ ਕਹਿੰਦੇ ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ? ਤੂੰ ਸਿੰਚਿਆ ਹੀ ਨੇ, ਪਾਣੀ ਨਹੀਂ ਦਿੱਤਾ। ਉਮੀਦ ਦੇ ਬੂਟੇ ਨੂੰ ਕਿਹੜਾ ਪਾਣੀ ਦੇਈਏ? ਧਿਆਨ ਨਾਲ ਸੁਣਨਾ, ਅਗ ਆਵਦੇ ਅਸ਼ਕੇ ਮੈਂ ਜਗਾਂ ਤਾਂ ਸਬਜ਼ ਪਰ ਨਾ ਬਾਜ। ਮੈਂ ਜਗਾਂ ਕਹਿੰਦੇ ਨੇ ਨਾ ਦੋ ਪੁਤਲੀਆਂ, ਤੂੰ ਮੈਜਗਾਂ ਦਾ ਪਾਣੀ ਇਹਨਾਂ ਦੋ ਪੁਤਲੀਆਂ ਦਾ ਜਲ ਇੱਥੇ ਪਾਇਆ ਹੀ ਨਹੀਂ, ਤੇਰਾ ਹਿਰਦਾ ਤੇ ਰੋਇਆ ਹੀ ਨਹੀਂ, ਰੱਬ ਦੀ ਖਾਤਰ ਮਿਲਾਪ ਕੀ ਖਾਕ ਹੋਵੇਗਾ? ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ। ਰੋਇਆ ਮਨੁੱਖ ਬੜਾ। ਸੁਕਰਾਤ ਤੇ ਕਹਿੰਦੇ ਨੇ ਸੱਤਾਂ ਸਮੁੰਦਰਾਂ ਦੇ ਜਿਤਨਾ ਪਾਣੀ ਨਹੀਂ ਜਿਤਨਾ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕਿਆ। ਪਰ ਪਰਿਵਾਰ ਦੀ ਖਾਤਰ ਰੋਇਆ, ਮਿੱਤਰਾਂ ਦੀ ਖਾਤਰ ਰੋਇਆ, ਪੁੱਤਰਾਂ ਦੇ ਵਿਛੋੜੇ ਚ ਰੋਇਆ, ਧਨ ਸੰਪਦਾ ਦੇ ਵਿਛੋੜੇ ਚ ਰੋਇਆ, ਸਿਹਤ ਦੇ ਵਿਛੋੜੇ ਚ ਰੋਇਆ, ਮਾਣ ਮਰਿਆਦਾ ਦੇ ਵਿਛੋੜੇ ਚ ਰੋਇਆ, ਪਰਮਾਤਮਾ ਦੇ ਵਿਛੋੜੇ ਚ ਰੋਇਆ, ਈਸ਼ਵਰ ਦੇ ਵਿਛੋੜੇ ਚ ਨੇ। ਦੁੱਖ ਦੇ ਸਮਾਂ ਲੰਬਾ ਹੋ ਜਾਂਦਾ, ਸੁੱਖ ਦੇ ਸਮਾਂ ਛੋਟਾ ਹੋ ਜਾਂਦਾ, ਪਰਮ ਆਨੰਦ ਦੇ ਸਮਾਂ ਖੋ ਜਾਂਦਾ। ਰਹਿੰਦਾ ਹੀ ਰਹਿੰਦਾ ਹੀ ਪਰਮਾਤਮਾ ਆਨੰਦ ਸਰੂਪ ਹੈ, ਉਹਦੇ ਸਮਾਂ ਹੈ ਹੀ ਨਹੀਂ। ਕਬੀਰ ਇਸ ਨੂੰ ਇੰਜ ਬਿਆਨ ਕਰਦੇ ਨੇ, ਬਿਨ ਸੁਰੈਨ ਬੇਦ ਨਹੀਂ ਸ਼ਾਸਤਰ ਤਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਾਲ ਕਿਸੇ ਦਿਆਵੋ ਬਾਵਰਿਆ ਸੰਸਾਰਾ। ਜਿਹਦੀ ਦੁਨੀਆਂ ਸਮਾਂ ਹੀ ਨਹੀਂ ਹੈ, ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦਾ ਅਕਾਲ ਹੈ ਆਜ਼ਾਦ ਹੈ। ਇਹ ਪ੍ਰਭੂ ਤੇਰੇ ਤੇ ਸਮੇਂ ਦਾ ਜਾਲ ਨਹੀਂ ਹੈ, ਤੂੰ ਸਮੇਂ ਦੀ ਪਕੜ ਵਿੱਚ ਨਹੀਂ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਕਾਲ ਮੂਰਤ, ਤੇਰੀ ਮੂਰਤੀ ਸਮੇਂ ਚ ਨਹੀਂ ਬਣੀ, ਇਸ ਵਾਸਤੇ ਸਮਾਂ ਤੈਨੂੰ ਨਹੀਂ ਮਿਟਾ ਸਕਦਾ, ਤੂੰ ਅਕਾਲ ਹੈ ਕਾਲ ਵਿੱਚ ਨਹੀਂ ਹੈ। ਇਹ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਨਹੀਂ ਆਉਂਦੀਆਂ, ਅਸਥਾਨਕ ਦੂਰੀ ਔਰ ਕਾਲ ਦੂਰੀ। ਤੇ ਹੁਣ ਮੈਂ ਅਰਜ ਕਰਾਂ ਦੋ ਦੂਰੀਆਂ ਲਾਗੂ ਹੁੰਦੀਆਂ, ਇਹਨੂੰ ਵਿਸਥਾਰ ਸਹਿਤ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿ ਸਮਾਂ ਹੋ ਗਿਆ, ਤੁਹਾਨੂੰ ਲੇਟ ਨਾ ਕਰੀਏ। ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ, ਤਾਂ ਹੀ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸਭ ਤੇ ਦੂਰ ਸਵਨ ਤੇ ਨੇਰਾ ਜਲ ਥਲ ਮਈਅਲ ਜਾਏ ਬਸੇਰਾ। ਤਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਾਵੇ ਕੋ ਜਾਪੇ ਦਿਸੇ ਦੂਰ, ਗਾਏ ਪ੍ਰਭੂ ਤੈਨੂੰ ਕੋਈ, ਤੂੰ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ। ਗਾਵੇ ਕੋ ਵੇਖੇ ਆਦਰਾਂ ਅਧੂਰ, ਪਰ ਕੋਈ ਗਾ ਰਿਹਾ ਸੀ ਤੇ ਹਾਜ਼ਰ ਨਾਜ਼ਰ ਦੇਖ ਰਿਹਾ, ਕੌਣ ਹੈ ਕੌਣ ਹੈ। ਦੋ ਦੂਰੀਆਂ ਲਾਗੂ ਹੁੰਦੀਆਂ ਨੇ ਗੁਰਬਾਣੀ ਦੀ ਰੋਸ਼ਨੀ ਚ, ਇਹ ਤੁਹਾਡੇ ਸਾਹਮਣੇ ਕੱਲ ਮੈਂ ਅੱਜ ਕਰਨ ਦੀ ਨਿਵਾਣੀ ਕੋਸ਼ਿਸ਼ ਕਰਾਂਗਾ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਰੱਬੀ ਪਿਆਰ ਬਖਸ਼ਣ, ਸੁਣ ਕੇ ਇਹ ਸਾਰੀਆਂ ਵਿਚਾਰਾਂ ਤੁਹਾਡੇ ਹਿਰਦੇ ਚ ਵਸਣ, ਸੁਣ ਸੁਣਾ ਕੇ ਮੇਰੇ ਹਿਰਦੇ ਚ ਵਸਣ, ਤੁਹਾਡਾ ਸੁਣਿਆ ਹੋਇਆ ਦਰਗਾਹ ਵਿੱਚ ਕਬੂਲ ਹੋਵੇ, ਦਾਸ ਦਾ ਸੁਣਾਇਆ ਹੋਇਆ ਪ੍ਰਭੂ ਨੂੰ ਪ੍ਰਵਾਨ ਹੋਵੇ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ।